ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਬੈਰਾਗਣ ਮਹਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਇ ਗੁਸਾਈ ਮੀਤਲਾ, ਤੂੰ ਸੰਗ ਹਮਾਰੇ ਬਾਸ ਜੀਓ ਰਹਾਉ। ਤੁਝ ਬਿਨ ਕਰੀ ਨਾ ਜੀਵਨਾ, ਤ੍ਰਿਗ ਰਹਿਣਾ ਸੰਸਾਰ। ਜੀ ਪ੍ਰਾਣ ਸੁਖਦਾਤਿਆ, ਨਿਮਖ ਨਿਮਖ ਬਲਿਹਾਰ ਜੀ। ਹਸਤ ਅਲੰਬਨ ਦੇਹੋ ਪ੍ਰਭ, ਗਰਤਹ ਉਦਰ ਗੋਪਾਲ। ਮੋਹਿ ਨਿਰਗੁਣ ਮਤ ਥੋਰੀਆ, ਤੂੰ ਸਦ ਹੀ ਦੀਨ ਦਿਆਲ। ਕਿਆ ਸੁਖ ਤੇਰੇ ਸਮਲਾ, ਕਵਨ ਵਿਧੀ ਵਿਚਾਰ। ਸਰਣ ਸਮਾਈ ਦਾਸ ਹਿਤ, ਪੂਚੇ ਅਗਮ ਅਪਾਰ। ਸਗਲ ਪਦਾਰਥ ਅਸ਼ਟ ਸਿੱਧ, ਨਾਮ ਮਹਾਰਸ ਮਾਹੇ। ਸੁਪ੍ਰਸੰਨ ਭਏ ਕੇਸਵਾ, ਸੇ ਜਨ ਹਰ ਗੁਣ ਗਾਹੇ। ਮਾਤ ਪਿਤਾ ਸੁਤ ਬੰਧ ਪੋ, ਤੂੰ ਮੇਰੇ ਪ੍ਰਾਣ ਆਧਾਰ। ਸਾਧ ਸੰਗ ਨਾਨਕ ਭਜੈ, ਬਿਖ ਤਰਿਆ ਸੰਸਾਰ। ਰਾਗ ਗੌੜੀ ਬੈਰਾਗਣ ਮਹਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਇ ਗੁਸਾਈ ਮੀਤਲਾ, ਤੂੰ ਸੰਗ ਹਮਾਰੇ ਬਾਸ ਜੀਓ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਹ ਪਾਵਨ ਗੁਰੂ ਨਾਨਕ ਸਰੂਪ ਧਾਰਨ ਕੀਤਾ ਹੈ, ਉੱਥੇ ਉਸਦੇ ਨਾਲ ਨਾਲ 10 ਗੁਰੂ ਜਾਮੇ ਧਾਰਨ ਕੀਤੇ। ਜੋਤ ਓਹਾ ਜੁਗਤ ਸਾਹਿ ਸਹਿ ਕਾਇਆ ਫੇਰ ਪਲਟੀਆ ਦੇ ਵਾਕ ਅਨੁਸਾਰ ਸਾਰੇ ਸਤਿਗੁਰੂ ਸਾਹਿਬਾਨ ਦੇ ਵਜੂਦ ਵਿੱਚ ਇੱਕ ਹੀ ਗੁਰੂ ਜੋਤ ਅਤੇ ਜੁਗਤ ਵਰਤਦੀ ਰਹੀ। ਅੱਜ 6ਵੇਂ ਸਤਿਗੁਰੂ, ਜਿਨ੍ਹਾਂ ਨੂੰ ਮੀਰੀ ਪੀਰੀ ਦੇ ਮਾਲਕ ਵੀ ਆਖਿਆ ਜਾਂਦਾ ਹੈ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦੀ ਵਡਿਆਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੀ ਹੈ। 5 ਪਿਆਲੇ 5 ਪੀਰ, 60 ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। 30 ਪੀੜ੍ਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੜ ਜੋਧਾ ਬਹੁ ਪਰਉਪਕਾਰੀ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸਿਫਤ ਹੈ। ਅੱਜ ਦੇ ਦਿਹਾੜੇ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰੂ ਕੀ ਵਡਾਲੀ ਵਿੱਚ ਅਵਤਾਰ ਧਾਰਨਾ ਕੀਤਾ ਹੈ। ਸਭ ਗੁਰਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਆਓ ਹੁਣ ਆਪਾਂ ਜੋ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਗੌੜੀ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾਂ। ਗੌੜੀ ਰਾਗ ਹੈ, ਬੈਰਾਗਣ ਗੌੜੀ ਰਾਗ ਦੀ ਇੱਕ ਜਾਤੀ ਹੈ, ਵੰਨਗੀ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ। ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਉਪਦੇਸ਼ ਦਿਓ ਜਿਸ ਢੰਗ ਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਜਾਵੇ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਦਾ ਢੰਗ ਤਰੀਕਾ ਸਿਖਾ ਰਹੇ ਹਨ, ਅਤੇ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਸਿਫਤ ਸਲਾਹ ਕਰ ਰਹੇ ਹਨ। ਕਿਉਂਕਿ ਜਿਵੇਂ ਆਪਾਂ ਬੱਚਿਆਂ ਨੂੰ ਕੋਈ ਵਿਦਿਆ ਪੜ੍ਹਾਉਣੀ ਹੋਵੇ ਤਾਂ ਉਹਨਾਂ ਨੂੰ ਪੂਰਨੇ ਪਾ ਕੇ ਸਮਝਾਉਣਾ ਪੈਂਦਾ ਹੈ, ਇਉਂ ਸਿਆਣੇ ਟੀਚਰ ਵਾਂਗ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਪੂਰਨੇ ਪਾ ਕੇ ਕਿਵੇਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ ਢੰਗ ਤਰੀਕਾ ਸਿਖਾਉਂਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੇ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਇ ਗੁਸਾਈ ਮੀਤਲਾ ਤੂੰ ਸੰਗ ਹਮਾਰੇ ਬਾਸ ਜੀਓ ਰਹਾ।
ਇਹ ਸ਼ਬਦ ਦੀ ਪਹਿਲੀ ਪੰਕਤੀ ਵੀ ਹੈ ਅਤੇ ਇਸੇ ਪੰਕਤੀ ਨੂੰ ਰਹਾਉ ਦੀ ਪੰਕਤੀ ਦੇ ਰੂਪ ਦੇ ਵਿੱਚ ਵੀ ਸਤਿਗੁਰੂ ਨੇ ਲਿਖਿਆ ਹੈ। ਰਹਾਉ ਦੀ ਪੰਕਤੀ ਵਿੱਚ ਸ਼ਬਦ ਦਾ ਕੇਂਦਰੀ ਸਿਧਾਂਤ ਰੱਖਿਆ ਹੁੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਸਿਧਾਂਤ ਰੂਪ ਪੰਕਤੀ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਕਰਕੇ ਇਹ ਪਵਿੱਤਰ ਅਰਦਾਸ ਦੇ ਸ਼ਬਦ ਉਚਾਰਨ ਕਰ ਰਹੇ ਹਨ। ਦੈ ਗੁਸਾਈ ਮੀਤਲਾ, ਇੱਥੇ ਦੱਦਾ ਅਤੇ ਯਈਆ ਦੋ ਅੱਖਰ ਨੇ ਔਰ ਇਹਨਾਂ ਦਾ ਉਚਾਰਨ ਦੈ ਗੁਸਾਈ ਮੀਤਲਾ, ਜਿਵੇਂ ਦੱਦੇ ਨੂੰ ਦੁਲਾਵਾਂ ਉਚਾਰਨ ਹੁੰਦੀਆਂ ਹਨ ਉਸ ਢੰਗ ਦੇ ਨਾਲ ਹੀ ਉਚਾਰਨ ਕਰਨਾ ਹੈ। ਜੇ ਯਈਏ ਨੂੰ ਸਿਹਾਰੀ ਆ ਜਾਵੇ ਫਿਰ ਇਸਦਾ ਉਚਾਰਨ ਦਈਏ ਕੀਤਾ ਜਾਂਦਾ ਹੈ। ਜੇ ਯਈਏ ਨੂੰ ਔਂਕੜ ਆ ਜਾਵੇ ਫਿਰ ਇਸਦਾ ਉਚਾਰਨ ਦਈਓ, ਇਸ ਢੰਗ ਦੇ ਨਾਲ ਉਚਾਰਨ ਕੀਤਾ ਜਾਂਦਾ ਹੈ। ਪਰ ਇੱਥੇ ਦੱਦਾ ਅਤੇ ਯਈਆ ਦੋਵੇਂ ਹੀ ਮੁਕਤੀ ਅੱਖਰ ਹਨ, ਇਹਨਾਂ ਦਾ ਉਚਾਰਨ ਦੈ ਗੁਸਾਈ ਮੀਤਲਾ ਉਚਾਰਨ ਕੀਤਾ ਜਾਂਦਾ ਸਿਖਾਇਆ ਹੈ। ਜਿਵੇਂ ਸੁਧਾ ਸਵਈਆਂ ਦੇ ਅੰਦਰ ਵੀ ਇੱਕ ਪਾਠ ਆਉਂਦਾ ਹੈ, ਹਿੰਸਤ ਹੀ ਹੈ ਰਾਜ ਹਜ਼ਾਰੇ। ਉੱਥੇ ਹੈ ਰਾਜ ਹਾਹਾ ਤੇ ਜੀਆ ਹੀ ਹੁੰਦਾ ਹੈ, ਉਹਦਾ ਉਚਾਰਨ ਹੈ ਰਾਜ ਹੀ ਕਰਵਾਇਆ ਜਾਂਦਾ ਹੈ। ਇਸ ਲਈ ਕੁਛ ਸੰਪਰਦਾਇ ਦੇ ਅੰਦਰ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਸਮੀਖਿਆ ਅਤੇ ਸਿੱਖਿਆ ਵੀ ਦਿੱਤੀ ਜਾਂਦੀ ਹੈ। ਉਹਦੇ ਅਨੁਸਾਰ ਇਸ ਦਾ ਉਚਾਰਨ ਦੈ ਗੁਸਾਈ ਮੀਤਲਾ ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ। ਹਜ਼ੂਰ ਕਹਿੰਦੇ ਨੇ ਦੈ ਦਾ ਅਰਥ ਹੈ ਪ੍ਰੇਰਕ, ਸਭ ਦਾ ਪ੍ਰੇਰਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਗੁਸਾਈ ਪ੍ਰਿਥਵੀ ਦਾ ਸਾਈਂ ਮਾਲਕ ਵੀ ਉਹੀ ਹੈ ਅਤੇ ਮੀਤਲਾ ਸਾਰਿਆਂ ਦਾ ਮਿੱਤਰ ਵੀ ਮਦਦਗਾਰ ਵੀ ਉਹੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਲਈ ਇਹ ਸ਼ਬਦ ਵਰਤ ਰਹੇ ਹਨ, ਦੈ ਗੁਸਾਈ ਮੀਤਲਾ, ਹੇ ਪ੍ਰੇਰਕ, ਹੇ ਪ੍ਰਿਥਵੀ ਦੇ ਮਾਲਕ, ਐ ਲੋਕ ਅਤੇ ਪ੍ਰਲੋਕ ਦੇ ਸਾਡੇ ਮਿੱਤਰ ਅਕਾਲ ਪੁਰਖ ਵਾਹਿਗੁਰੂ, ਤੁਹਾਡੇ ਚਰਨਾਂ ਵਿੱਚ ਸਾਡੀ ਇਹ ਅਰਦਾਸ ਹੈ, ਇਹ ਇੱਕ ਤਰਲਾ ਹੈ, ਤੂੰ ਸੰਘ ਹਮਾਰਾ ਬਾਸ ਜੀਓ। ਹੇ ਵਾਹਿਗੁਰੂ ਜੀ, ਤੁਸੀਂ ਹਮੇਸ਼ਾ ਸਾਡੇ ਨਾਲ ਹੀ ਰਹੋ, ਸਾਡੀ ਇਹ ਅਰਦਾਸ ਹੈ, ਤੁਸੀਂ ਹਮੇਸ਼ਾ ਸਾਡੇ ਨਾਲ ਹੀ ਰਹੋ। ਕਿਉਂਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਸੇ ਦੇ ਨਾਲ ਰਹਿੰਦਾ ਹੈ, ਫਿਰ ਉਹਨੂੰ ਕਦੇ ਵੀ ਕਿਸੇ ਵੀ ਥਾਂ 'ਤੇ ਦੁੱਖ ਨਹੀਂ ਪ੍ਰਾਪਤ ਹੋ ਸਕਦਾ। ਸਤਿਗੁਰੂ ਦੇ ਬਚਨ ਹਨ, ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹਿ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਜਦੋਂ ਅਕਾਲ ਪੁਰਖ ਵਾਹਿਗੁਰੂ ਨਾਲ ਵਸ ਜਾਵੇ, ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਹਿਪੂਤੇ, ਫਿਰ ਕੋਈ ਦੁੱਖ ਦੁਸ਼ਮਣ ਨੇੜੇ ਨਹੀਂ ਆ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਪ੍ਰਾਰਥਨਾ ਕਰ ਰਹੇ ਹਨ, ਹੇ ਵਾਹਿਗੁਰੂ, ਤੂੰ ਹਮੇਸ਼ਾ ਸਾਡੇ ਨਾਲ ਹੀ ਵਸ।
ਤੁਜ ਬਿਨ ਕਰੀ ਨਾ ਜੀਵਨ, ਤ੍ਰਿਗ ਰਹਿਣਾ ਸੰਸਾਰ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਤੁਹਾਡੇ ਬਿਨਾਂ ਤੇ ਕੜੀ ਭਰ ਵੀ ਅਸੀਂ ਜਿਉ ਨਹੀਂ ਸਕਦੇ। ਤ੍ਰਿਗ ਰਹਿਣਾ ਸੰਸਾਰ, ਇਸ ਸੰਸਾਰ ਦੇ ਵਿੱਚ ਰਹਿਣਾ ਸਾਨੂੰ ਤਾਂ ਤਰਕਾਰ ਯੋਗ ਲੱਗਦਾ, ਜਿਵੇਂ ਕਿਸੇ ਸੁਹਾਗਣ ਇਸਤਰੀ ਦਾ ਪਤੀ ਪਰਦੇਸ਼ ਚਲਿਆ ਗਿਆ ਹੋਵੇ ਔਰ ਉਹਨੂੰ ਆਪਣੇ ਘਰ ਦੇ ਵਿੱਚ ਰਹਿਣਾ ਵੀ, ਸੰਸਾਰ ਦੇ ਵਿੱਚ ਰਹਿਣਾ ਵੀ ਬੜਾ ਔਖਾ ਮਹਿਸੂਸ ਹੁੰਦਾ ਹੈ। ਇਸੇ ਤਰ੍ਹਾਂ ਹੀ ਵਾਹਿਗੁਰੂ ਜੀ, ਤੇਰੇ ਬਿਨਾਂ ਘੜੀ ਭਰ ਵੀ ਅਸੀਂ ਜੀਵਨ ਨਹੀਂ ਜਿਉ ਸਕਦੇ ਅਤੇ ਇਸ ਸੰਸਾਰ ਦੇ ਵਿੱਚ ਰਹਿਣਾ ਵੀ ਸਾਡੇ ਲਈ ਤਰਕਾਰ ਯੋਗ ਜਾਪ ਰਿਹਾ ਹੈ।
ਜੀ ਪ੍ਰਾਣ ਸੁਖ ਦਾਤਿਆ, ਨਿਮਖ ਨਿਮਖ ਬਲਿਹਾਰ ਜੀ।
ਹੇ ਵਾਹਿਗੁਰੂ ਜੀ, ਤੂੰ ਸਾਡੇ ਜੀ ਪ੍ਰਾਣ ਨੂੰ ਸੁਖ ਦੇਣ ਵਾਲਾ ਹੈ, ਸਾਡੀ ਜਿੰਦ ਨੂੰ ਅਤੇ ਸਾਡੇ ਸਵਾਸਾਂ ਨੂੰ ਵੀ ਸੁਖ ਦੇਣ ਵਾਲਾ ਦਾਤਾ ਤੂੰ ਓ ਹੈ। ਨਿਮਖ ਨਿਮਖ ਬਲਿਹਾਰ ਜੀ, ਹੇ ਵਾਹਿਗੁਰੂ ਜੀ, ਅਸੀਂ ਤਾਂ ਨਿਮਖ ਨਿਮਖ ਕਾਲ ਇੱਕ ਇੱਕ ਅੱਖ ਦੇ ਝਪਕੇ ਵਿੱਚ ਅਸੀਂ ਆਪ ਜੀ ਤੋਂ ਬਲਿਹਾਰ ਜਾਂਦੇ ਹਾਂ।
ਹਸਤ ਅਲੰਬਨ ਦੇਹੁ ਪ੍ਰਭ, ਗਰਤ ਹੋ ਉਧਰ ਗੋਪਾਲ।
ਤੁਹਾਡੀ ਇੱਛਾ ਕੀ ਹੈ, ਤੁਸੀਂ ਕੀ ਚਾਹੁੰਦੇ ਹੋ, ਤਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰਨੀ ਹੈ। ਹਸਤ ਅਲੰਬਨ ਦੇਹੁ ਪ੍ਰਭ, ਹੇ ਪਿਤਾ ਪ੍ਰਭੂ ਜੀਓ, ਤੁਸੀਂ ਕਿਰਪਾ ਕਰੋ ਸਾਨੂੰ ਆਪਣੇ ਹੱਥ ਦਾ, ਅਲੰਬਨ ਦਾ ਅਰਥ ਹੈ ਆਸਰਾ, ਤੁਸੀਂ ਸਾਨੂੰ ਆਪਣੇ ਹੱਥ ਦਾ ਆਸਰਾ ਦੇ ਦੇਵੋ, ਸਾਨੂੰ ਆਪਣਾ ਹੱਥ ਪਕੜਾ ਦਿਓ। ਗਰਤ ਹੋ ਉਧਰ ਗੋਪਾਲ, ਹੇ ਪ੍ਰਿਥਵੀ ਦੇ ਪਾਲਕ ਵਾਹਿਗੁਰੂ ਜੀ, ਸਾਨੂੰ ਇਸ ਸੰਸਾਰ ਦੇ ਮੋਹ ਰੂਪ, ਗਰਤ ਹੋਂ ਦਾ ਅਰਥ ਹੈ ਟੋਏ ਵਿੱਚੋਂ, ਇਸ ਖਾਤੇ ਵਿੱਚੋਂ ਬਾਹਰ ਕੱਢ ਲਓ। ਕਿਉਂਕਿ ਜਦੋਂ ਕੋਈ ਆਦਮੀ ਕਿਸੇ ਡੂੰਘੇ ਟੋਏ ਵਿੱਚ ਡਿੱਗ ਪਵੇ ਨਾ, ਅਤੇ ਫਿਰ ਉਸਨੂੰ ਕੋਈ ਬਾਹਰੋਂ ਆਪਣਾ ਹੱਥ ਪਕੜਾ ਕੇ ਅਤੇ ਉਸਨੂੰ ਖਿੱਚ ਕੇ ਬਾਹਰ ਕੱਢ ਸਕਦਾ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ, ਅਸੀਂ ਮਹਾਰਾਜ ਇਸ ਮਾਇਆ ਦੇ ਮੋਹ ਦੇ ਅਥਵਾ ਵਿਸ਼ਿਆਂ ਦੇ ਟੋਏ ਵੇ ਡਿੱਗੇ ਪਏ ਹਾਂ, ਤੁਸੀਂ ਸਾਨੂੰ ਆਪਣੇ ਹੱਥ ਦਾ ਆਸਰਾ ਦਿਓ। ਉਸ ਵਾਹਿਗੁਰੂ ਦਾ ਹੱਥ ਕੀ ਹੈ? ਉਹ ਹੈ ਕਿਰਪਾ। ਤੁਸੀਂ ਆਪਣੀ ਕਿਰਪਾ ਦੇ ਹੱਥ ਦਾ ਆਸਰਾ ਦੇ ਕੇ ਸਾਨੂੰ ਇਸ ਮੋਹ ਮਾਇਆ ਦੇ ਵਿਸ਼ਿਆਂ ਦੇ ਟੋਏ ਵਿੱਚੋਂ ਬਾਹਰ ਕੱਢ ਲਵੋ।
ਮੋਹਿ ਨਿਰਗੁਣ ਮਤ ਥੋਰੀਆ, ਤੂੰ ਸਦ ਹੀ ਦੀਨ ਦਇਆਲ।
ਹੇ ਵਾਹਿਗੁਰੂ ਜੀ, ਮੈਂ ਤੇ ਨਿਰਗੁਣ ਯਾਰਾ ਹਾਂ, ਗੁਣਾਂ ਤੋਂ ਰਹਿਤ ਹਾਂ, ਮੇਰੀ ਮਤ ਵੀ ਬੜੀ ਥੋੜੀ ਹੈ। ਤੂੰ ਸਦ ਹੀ ਦੀਨ ਦਇਆਲ, ਪਰ ਵਾਹਿਗੁਰੂ ਜੀ ਤੁਸੀਂ ਤੇ ਹਮੇਸ਼ਾ ਲਈ ਦੀਨ ਦਇਆਲ ਹੋ, ਦੀਨਾ ਬੰਧੂ ਹੋ, ਗਰੀਬਾਂ ਦੀ ਸਹਾਇਤਾ ਕਰਨ ਵਾਲੇ ਹੋ।
ਕਿਆ ਸੁਖ ਤੇਰੇ ਸੰਮਲਾ, ਕਵਨ ਵਿਧੀ ਵਿਚਾਰ।
ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਤੇ ਇੰਨੇ ਪਰਉਪਕਾਰ ਕੀਤੇ ਨੇ, ਇੰਨੇ ਸੁਖ ਬਖਸ਼ੇ ਹਨ, ਕਿਆ ਸੁਖ ਤੇਰੇ ਸੰਮਲਾ। ਅਸੀਂ ਤੇਰੇ ਦਿੱਤੇ ਹੋਏ ਸੁਖਾਂ ਨੂੰ ਅਸੀਂ ਕਿਵੇਂ ਸੰਭਾਲ ਸਕਦੇ ਹਾਂ, ਨਹੀਂ ਸੰਭਾਲ ਸਕਦੇ। ਕਿਆ ਸੁਖ ਤੇਰੇ ਸੰਮਲਾ। ਹੈ ਵਾਹਿਗੁਰੂ, ਅਸੀਂ ਤੇਰੇ ਸੁਖਾਂ ਨੂੰ ਕੀ ਯਾਦ ਕਰ ਸਕਦੇ ਹਾਂ? ਕਵਣ ਵਿਧੀ ਵਿਚਾਰ, ਤੇ ਕਿਸ ਵਿਧੀ ਤਰਕੀਬ ਦੇ ਨਾਲ ਅਸੀਂ ਆਪ ਜੀ ਦੀ ਵਿਚਾਰ ਕਰ ਸਕਦੇ ਹਾਂ? ਕਿਉਂਕਿ ਅਸੀਂ ਤਾਂ ਨਿਰਗੁਣ ਆ ਰਹੇ ਹਾਂ ਅਤੇ ਥੋੜ੍ਹੀ ਮਤ ਵਾਲੇ ਹਾਂ, ਇਸ ਲਈ ਅਸੀਂ ਤੇਰੇ ਬਖਸ਼ੇ ਹੋਏ ਸੁਖਾਂ ਨੂੰ ਕਿਵੇਂ ਸੰਭਾਲ ਸਕਦੇ ਹਾਂ, ਕਿਵੇਂ ਯਾਦ ਕਰ ਸਕਦੇ ਹਾਂ? ਜਿਵੇਂ ਹਾਲੇ ਜਿਹੜਾ ਛੋਟਾ ਬੱਚਾ ਹੁੰਦਾ ਹੈ, ਸ਼ੀਰਖੋਰ ਬਾਲਕ ਹੁੰਦਾ ਹੈ, ਉਹਨੂੰ ਮਾਤਾ ਪਿਤਾ ਦੇ ਪਰਉਪਕਾਰਾਂ ਦਾ ਪਤਾ ਨਹੀਂ ਹੁੰਦਾ, ਪਰ ਜਦੋਂ ਮਾਤਾ ਪਿਤਾ ਤੋਂ ਪਾਸੇ ਹੋ ਜਾਵੇ ਫਿਰ ਉਸਨੂੰ ਪਤਾ ਲੱਗਦਾ ਵੀ ਮਾਤਾ ਪਿਤਾ ਨੇ ਕਿੰਨੇ ਸੁੱਖ ਮੈਨੂੰ ਦਿੱਤੇ ਸਨ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਮੈਂ ਤਾਂ ਇੱਕ ਨਾਦਾਨ ਬੱਚੇ ਦੀ ਤਰ੍ਹਾਂ ਹਾਂ, ਤੁਹਾਡੇ ਕਿਹੜੇ ਕਿਹੜੇ ਸੁੱਖਾਂ ਨੂੰ ਮੈਂ ਯਾਦ ਕਰਾਂ ਤੇ ਕਿਸ ਤਰੀਕੇ ਦੇ ਨਾਲ ਆਪ ਜੀ ਦੀ ਵਿਚਾਰ ਕਰਾਂ।
ਸਰਣ ਸਮਾਈ ਦਾਸ ਹਿਤ, ਊਚੇ ਅਗਮ ਅਪਾਰ।
ਹੇ ਵਾਹਿਗੁਰੂ ਜੀ, ਸਰਣ ਸਮਾਈ, ਅਸੀਂ ਤੇ ਹਮੇਸ਼ਾ ਲਈ ਤੁਹਾਡੀ ਸ਼ਰਨ ਦੇ ਵਿੱਚ ਹੀ ਸਮਾਈ ਰਹਿੰਦੇ ਹਾਂ, ਤੁਹਾਡੀ ਨਿੱਘੀ ਗੋਦ ਵਿੱਚ ਹੀ ਅਸੀਂ ਤੇ ਹਮੇਸ਼ਾ ਲਈ ਰਹਿਣਾ ਪਸੰਦ ਕਰਦੇ ਹਾਂ। ਦਾਸ ਹਿਤ, ਤੁਹਾਡਾ ਆਪਣੇ ਦਾਸਾਂ ਦੇ ਨਾਲ ਬੜਾ ਪਿਆਰ ਹੈ, ਜਿਵੇਂ ਪੁੱਤਰ ਦੇ ਨਾਲ ਮਾਤਾ ਪਿਤਾ ਦਾ ਸਨੇਹ ਹੁੰਦਾ ਹੈ, ਉਹੋ ਜਿਹਾ ਪਿਆਰ ਤੁਹਾਡਾ ਆਪਣੇ ਦਾਸਾਂ ਦੇ ਨਾਲ ਹੈ। ਉੱਚੇ ਅਗਮ ਅਪਾਰ, ਮਹਾਰਾਜ ਤੁਸੀਂ ਤਾਂ ਬਹੁਤ ਉੱਚੇ ਹੋ, ਪਹਾੜਾਂ ਨਾਲੋਂ ਵੀ ਉੱਚੇ, ਆਕਾਸ਼ ਨਾਲੋਂ ਵੀ ਉੱਚੇ ਹੋ। ਅਗਮ ਮਨ ਦੀ ਗਮਤਾ ਤੋਂ ਪਰੇ ਤੇ ਅਪਾਰ, ਪਾਰਾਵਾਰ ਤੋਂ ਰਹਿਤ ਹੋ।
ਸਗਲ ਪਦਾਰਥ ਅਸ਼ਟ ਸਿੱਧ, ਨਾਮ ਮਹਾਰਸ ਮਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜੋ ਆਪ ਜੀ ਦਾ ਨਾਮ ਹੈ ਮਹਾਰਸ, ਉਹ ਸਭ ਤੋਂ ਵੱਡਾ ਰਸ ਹੈ, ਉਸ ਤੋਂ ਪਰੇ ਹੋਰ ਕੋਈ ਰਸ ਨਹੀਂ ਹੋ ਸਕਦਾ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਆਪ ਦੇ ਉਸ ਨਾਮ ਦੇ ਪਰਮ ਰਸ ਦੇ ਅੰਦਰ ਸਾਰੇ ਹੀ ਪਦਾਰਥ ਹਨ, ਅਤੇ ਅਸ਼ਟ ਸਿੱਧ ਜਿਹੜੀਆਂ ਅੱਠ ਸਿੱਧੀਆਂ ਨੇ ਉਹ ਵੀ ਆਪ ਜੀ ਦੇ ਨਾਮ ਦੇ ਵਿੱਚ ਹੀ ਨੇ, ਕਿਉਂਕਿ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਰਿੱਧ ਸਿੱਧ ਤਿੰਨ ਕੈ ਪਿੱਛੇ ਲੱਗੀਆਂ ਫਿਰੇ ਹੈ, ਜੋ ਹਰ ਹਿਰਦੈ ਸਦਾ ਵਸਾਏ, ਜੋ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ। ਇੱਥੇ ਇਹ ਵੀ ਇੱਕ ਗੱਲ ਖਾਸ ਕਰਕੇ ਧਿਆਨ ਰੱਖਣ ਯੋਗ ਹੈ, ਬਈ ਕਈ ਲੋਕ ਰਿੱਧੀਆਂ ਸਿੱਧੀਆਂ ਦੇ ਪਿੱਛੇ ਆਪ ਤੁਰੇ ਫਿਰਦੇ ਨੇ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਉਹ ਰਿੱਧੀਆਂ ਸਿੱਧੀਆਂ ਪਿੱਛੇ ਨਹੀਂ, ਬਲਕਿ ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ। ਜਿਵੇਂ ਸਾਡੀ ਸ਼ਾਨ ਸਾਡੇ ਪਿੱਛੇ ਪਿੱਛੇ ਤੁਰੀ ਆਉਂਦੀ ਹੈ, ਇਸੇ ਤਰ੍ਹਾਂ ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ, ਜਿਹੜਾ ਆਦਮੀ ਸੂਰਜ ਵੱਲ ਨੂੰ ਮੂੰਹ ਕਰਕੇ ਚੱਲਦਾ ਹੈ ਉਹਦੀ ਛਾਂ ਉਹਦੇ ਪਿੱਛੇ ਪਿੱਛੇ ਆਉਂਦੀ ਹੈ, ਅਤੇ ਜਿਹੜਾ ਸੂਰਜ ਵੱਲ ਨੂੰ ਕੰਢ ਕਰਕੇ ਪਿੱਠ ਕਰਕੇ ਤੁਰਦਾ ਹੈ ਉਹਦੀ ਛਾਂ ਉਹਦੇ ਅੱਗੇ ਅੱਗੇ ਦੌੜਦੀ ਹੈ। ਜਿਹੜੇ ਤਾਂ ਰਿੱਧੀਆਂ ਸਿੱਧੀਆਂ ਦੇ ਮਾਇਆ ਦੇ ਪਿੱਛੇ ਪੈ ਕੇ ਵਾਹਿਗੁਰੂ ਵੱਲ ਕੰਢ ਕਰ ਦਿੰਦੇ ਹਨ, ਇਹ ਮਾਇਆ ਵੀ ਸੁੱਖ ਵੀ ਉਹਨਾਂ ਦੇ ਅੱਗੇ ਅੱਗੇ ਦੌੜਦੇ ਹਨ, ਅਤੇ ਜੇ ਕੋਈ ਵਾਹਿਗੁਰੂ ਦੇ ਵੱਲ ਸਨਮੁਖ ਹੋ ਕੇ ਚੱਲ ਪੈਂਦਾ ਹੈ ਤੇ ਫਿਰ ਸਭ ਰਿੱਧੀਆਂ ਸਿੱਧੀਆਂ ਦੁਨੀਆਂ ਦੇ ਸੁੱਖ ਸਾਰੇ ਉਹਦੇ ਪਿੱਛੇ ਪਿੱਛੇ ਫਿਰਦੇ ਨੇ। ਰਿੱਧ ਸਿੱਧ ਨਾਵੈ ਕੀ ਦਾਸੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਆਪ ਜੀ ਦੀ ਉਸ ਨਾਮ ਦੇ ਪਰਮ ਰਸ ਦੇ ਅੰਦਰ ਸਾਰੇ ਹੀ ਪਦਾਰਥ ਅਤੇ 18 ਸਿੱਧੀਆਂ ਦੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਸਗਲ ਪਦਾਰਥ ਤੋਂ ਮੁਰਾਦ ਹੈ ਧਰਮ, ਅਰਥ, ਕਾਮ ਅਤੇ ਮੋਖ। ਇਹ ਚਾਰ ਪਦਾਰਥ ਮੰਨੇ ਹੋਏ ਨੇ। ਜਿਹੜੇ ਦੋ ਪਦਾਰਥ ਨੇ ਉਹਨਾਂ ਦਾ ਸੰਬੰਧ ਇਸ ਸਰੀਰ ਦੇ ਨਾਲ ਹੈ, ਅਤੇ ਦੋ ਜਿਹੜੇ ਪਦਾਰਥ ਨੇ ਉਹਨਾਂ ਦਾ ਸੰਬੰਧ ਸਾਡੀ ਜ਼ਮੀਰ ਦੇ ਨਾਲ ਹੈ। ਉਹ ਦੋ ਪਦਾਰਥ ਕਿਹੜੇ ਨੇ ਜਿਨ੍ਹਾਂ ਦਾ ਸਾਡੇ ਸਰੀਰ ਨਾਲ ਸੰਬੰਧ ਹੈ? ਉਹ ਹੈ ਅਰਥ ਅਤੇ ਕਾਮ। ਅਰਥ ਕਹਿੰਦੇ ਨੇ ਪਦਾਰਥ ਨੂੰ, ਕਾਮ ਕਹਿੰਦੇ ਨੇ ਸੰਸਾਰਕ ਸੁੱਖ ਨੂੰ। ਹਜ਼ੂਰ ਕਹਿੰਦੇ ਨੇ ਇਹ ਜਿਹੜੇ ਦੋ ਪਦਾਰਥ ਨੇ ਅਰਥ ਅਤੇ ਕਾਮ, ਅਰਥ ਸਾਧਨ ਹੈ, ਕਾਮ ਅੱਗੇ ਉਹ ਸੁੱਖ ਹੈ ਜੋ ਸੰਸਾਰਕ ਕਾਮਨਾ ਦੁਆਰਾ ਸਾਨੂੰ ਹਾਸਲ ਹੁੰਦਾ ਹੈ। ਅਤੇ ਦੋ ਉਹ ਪਦਾਰਥ ਨੇ ਜਿਨ੍ਹਾਂ ਦਾ ਸਾਡੀ ਜ਼ਮੀਰ ਨਾਲ ਸੰਬੰਧ ਹੈ, ਉਹ ਹੈ ਧਰਮ ਅਤੇ ਮੋਖ। ਧਰਮ ਸਾਧਨ ਹੈ, ਮੋਖ ਉਸਦਾ ਫਲ ਹੈ। ਇਸ ਢੰਗ ਦੇ ਨਾਲ ਸਗਲ ਪਦਾਰਥ, ਸਾਰੇ ਪਦਾਰਥ ਭਾਵ ਚਾਰੇ ਪਦਾਰਥ, ਧਰਮ, ਅਰਥ, ਕਾਮ ਅਤੇ ਮੋਖ, ਅਤੇ ਨਾਲ ਹੀ ਅੱਠ ਸਿੱਧੀਆਂ। ਅੱਠ ਸਿੱਧੀਆਂ ਤੋਂ ਮੁਰਾਦ ਹੈ ਰੂਹਾਨੀ ਸ਼ਕਤੀਆਂ। ਜਿਵੇਂ ਯੋਗੀ ਲੋਕ ਯੋਗ ਸਾਧਨ ਕਰਦੇ ਨੇ ਉਹਨਾਂ ਨੂੰ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ। ਜਿੱਥੇ ਨੌ ਨਿਧੀਆਂ ਦੀ ਗੱਲ ਆਉਂਦੀ ਹੈ ਉੱਥੇ ਦੁਨਿਆਵੀ ਪਦਾਰਥਾਂ ਦੀ ਗੱਲ ਹੁੰਦੀ ਹੈ, ਜਿੱਥੇ ਸਿੱਧੀਆਂ ਦੀ ਗੱਲ ਆਵੇ ਉੱਥੇ ਰੂਹਾਨੀ ਸ਼ਕਤੀਆਂ ਦੀ ਗੱਲ ਹੁੰਦੀ ਹੈ। ਇੱਥੇ ਅਸ਼ਟ ਸਿੱਧ ਦੀ ਗੱਲ ਆਈ ਹੈ। ਉਹ ਅੱਠ ਸਿੱਧੀਆਂ ਮੁੱਖ ਇਹ ਮੰਨੀਆਂ ਹੋਈਆਂ ਨੇ। ਅਣਮਾ ਮਹਿਮਾ ਗਰਮਤਾ ਲਗਮਾ ਪ੍ਰਾਪਤ ਜਾਨ ਵਸੀ ਕਰਨ ਪੁੰਨ ਈਖਤਾ ਅਸ਼ਟ ਸਿੱਧ ਕੇ ਨਾ। ਇਹ ਅੱਠ ਸਿੱਧੀਆਂ ਨੇ। ਅਣਮਾ ਦਾ ਅਰਥ ਹੈ ਅਣੂ ਬਹੁਤ ਛੋਟਾ ਹੁੰਦਾ, ਆਪਣੇ ਸਰੀਰ ਨੂੰ ਇੰਨਾ ਸੂਖਮ ਕਰ ਲੈਣਾ ਅਤੇ ਕਿਸੇ ਨੂੰ ਨਜ਼ਰ ਹੀ ਨਾ ਆਵੇ। ਇਹ ਇੱਕ ਸਿੱਧੀ ਹੈ, ਇਹ ਇੱਕ ਰੂਹਾਨੀ ਸ਼ਕਤੀ ਹੈ। ਅਣਮਾ ਮਹਿਮਾ ਦਾ ਅਰਥ ਹੈ ਅਤੇ ਉਸਨੂੰ ਬਹੁਤ ਵੱਡਾ ਕਰ ਲੈਣਾ, ਜਿੰਨਾ ਹੁਣ ਸਰੀਰ ਦਾ ਆਕਾਰ ਹੈ ਇਹਦੇ ਨਾਲੋਂ ਕਈ ਗੁਣਾ ਆਪਣੇ ਸਰੀਰ ਨੂੰ ਵੱਡਾ ਕਰ ਲੈਣਾ, ਇਹ ਵੀ ਇੱਕ ਰੂਹਾਨੀ ਸਿੱਧੀ ਵਿੱਚ ਗੱਲ ਆ ਜਾਂਦੀ ਹੈ। ਗਰਮਤਾ, ਗਰਮਤਾ ਅਰਥ ਹੈ ਆਪਣੇ ਸਰੀਰ ਨੂੰ ਇੰਨਾ ਭਾਰੀ ਕਰ ਲੈਣਾ ਅਤੇ ਕਿਸੇ ਤੋਂ ਲੱਤ ਵੀ ਨਾ ਚੱਕੀ ਜਾ ਸਕੇ, ਇਹ ਵੀ ਇੱਕ ਸਿੱਧੀ ਦੀ ਗੱਲ ਆਉਂਦੀ ਹੈ। ਲਗਮਾ, ਲਗਮਾ ਦਾ ਅਰਥ ਹੈ ਅਤੇ ਆਪਣੇ ਸਰੀਰ ਨੂੰ ਬਹੁਤ ਛੋਟਾ ਕਰ ਲੈਣਾ। ਜਿਵੇਂ ਵਿਸ਼ਨੂੰ ਨੇ 52 ਅਵਤਾਰ ਧਾਰਨ ਕੀਤਾ ਸੀ, ਹੈ 52 ਹੀ ਉਂਗਲ ਦਾ ਸੀ, 52 ਸੀ, ਪਰ ਜਦੋਂ ਉਹਨੇ ਆਪਣੀ ਸ਼ਕਤੀ ਨਾਲ ਦੇਹ ਵਧਾਈ ਅਤੇ ਤਿੰਨੇ ਲੋਕਾਂ ਨੂੰ ਹੀ 25 ਕਰਮਾਂ ਦੇ ਨਾਲ ਮਿਣ ਦਿੱਤਾ ਸੀ। ਇਹਨੂੰ ਸਿੱਧੀਆਂ ਕਹਿੰਦੇ ਨੇ, ਰੂਹਾਨੀ ਸ਼ਕਤੀਆਂ ਹੁੰਦੀਆਂ ਨੇ। ਪ੍ਰਾਪਤ ਜਾਨ, ਅਤੇ ਫਿਰ ਜੋ ਵੀ ਕਿਸੇ ਚੀਜ਼ ਦੀ ਇੱਛਾ ਹੋਵੇ ਵੀ ਉਹ ਚੀਜ਼ ਮੈਨੂੰ ਮਿਲੇ ਅਤੇ ਉਹਨੂੰ ਪ੍ਰਾਪਤ ਕਰ ਲੈਣਾ, ਇਹ ਵੀ ਇੱਕ ਸਿੱਧੀ ਹੁੰਦੀ ਹੈ। ਜਿਵੇਂ ਕੋਈ ਕਹਿ ਦੇਵੇ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ ਅਤੇ ਉਹ ਚੀਜ਼ ਉੱਥੇ ਹੀ ਹਾਜ਼ਰ ਹੋ ਜਾਣੀ, ਇਹਨੂੰ ਪ੍ਰਾਪਤ ਸਿੱਧੀ ਕਹਿੰਦੇ ਨੇ। ਅਤੇ ਜਾਣ, ਕਿਸੇ ਦੇ ਦਿਲ ਦੀ ਗੱਲ ਨੂੰ ਜਾਣ ਲੈਣਾ ਕਿਸੇ ਦੇ ਅੰਦਰ ਕੀ ਹੈ, ਇਹ ਵੀ ਰੂਹਾਨੀ ਸ਼ਕਤੀ ਵਿੱਚ ਗੱਲ ਆ ਜਾਂਦੀ ਹੈ। ਵਸੀ ਕਰਨ ਪੁੰਨ ਈਖਤਾ, ਅਤੇ ਫਿਰ ਕਿਸੇ ਨੂੰ ਆਪਣੇ ਵਸੀਕਾਰ ਕਰ ਲੈਣਾ। ਹੁਣ ਬਹੁਤ ਸਾਰੇ ਲੋਕ ਰਿੱਧੀ ਸਿੱਧੀ ਵਾਲੇ ਮਾਇਆਧਾਰੀਆਂ ਨੂੰ ਆਪਣੇ ਸਿੱਖ ਸੇਵਕ ਬਣਾਉਂਦੇ ਨੇ ਵੀ ਉਹ ਸਾਡੀ ਸੇਵਾ ਕਰਨਗੇ, ਇਹਨੂੰ ਵਸੀਕਰਨ ਸਿੱਧੀ ਕਹਿੰਦੇ ਨੇ। ਵਸੀਕਰਨ ਪੁੰਨ ਈਖਤਾ, ਅਤੇ ਫਿਰ ਕਿਸੇ ਦੀ ਇੱਛਾ ਪੂਰੀ ਕਰ ਦੇਣੀ। ਕੋਈ ਕਾਮਨਾ ਲੈ ਕੇ ਆਇਆ ਅਤੇ ਉਹਨੂੰ ਕਹਿਣਾ ਚੰਗਾ ਭਾਈ ਤੂੰ ਇਹ ਸੇਵਾ ਕਰ ਜਾਂ ਆਹ ਪਾਠ ਕਰ, ਤੇਰੀ ਇੱਛਾ ਪੂਰੀ ਹੋ ਜਾਵੇਗੀ, ਇਹ ਵੀ ਸਿੱਧੀਆਂ ਵਿੱਚ ਗੱਲ ਆਉਂਦੀ ਹੈ। ਅਸ਼ਟ ਸਿੱਧ ਕੇ ਨਾਮ, ਇਹ ਅੱਠ ਸਿੱਧੀਆਂ ਦੇ ਨਾਮ ਨੇ। ਵੈਸੇ 18 ਸਿੱਧੀਆਂ ਵੀ ਆਉਂਦੀਆਂ ਨੇ, ਪਰ ਉਹਦੇ ਵਿੱਚੋਂ ਮੁੱਖ ਅੱਠ ਸਿੱਧੀਆਂ ਦਾ ਸਤਿਗੁਰੂ ਨੇ ਜ਼ਿਕਰ ਕੀਤਾ ਹੈ। ਹਜ਼ੂਰ ਕਹਿੰਦੇ ਉਸ ਨਾਮ ਦੇ ਪਰਮ ਰਸ ਦੇ ਅੰਦਰ ਚਾਰੇ ਪਦਾਰਥ, ਸਾਰੇ ਪਦਾਰਥ ਤੇ ਨਾਲ ਅੱਠ ਸਿੱਧੀਆਂ ਵੀ ਆ ਜਾਂਦੀਆਂ ਹਨ।
ਸੋ ਪ੍ਰਸੰਨ ਭਏ ਕੇਸਵਾ ਸੇ ਜਨ ਹਰ ਗੁਣ ਗਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਕੇਸਵਾ, ਕੇਸਵਾ ਸ਼ਬਦ ਦੁਆਰਾ ਵਾਹਿਗੁਰੂ ਨੂੰ ਸੰਬੋਧਨ ਕੀਤਾ। ਗੁਰਬਾਣੀ ਦੇ ਅੰਦਰ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦਾ ਸਰਗੁਣ ਸਰੂਪ ਹੈ ਨਾ, ਉਹਨੂੰ ਵੀ ਕੇਸਵਾ ਕੇਸਾਧਾਰੀ ਮੰਨਿਆ। ਸੋਹਣੇ ਨੱਕ ਜਨ ਲੰਬੜੇ ਵਾਲਾ, ਜਿਸਦਾ ਨੱਕ ਵੀ ਬੜਾ ਸੋਹਣਾ ਹੈ ਅਤੇ ਵਾਲ ਕੇਸ ਵੀ ਬੜੇ ਲੰਬੇ ਲੰਬੇ ਨੇ। ਇਸ ਲਈ ਸਤਿਗੁਰੂ ਕਹਿੰਦੇ ਨੇ ਕੇਸਵ ਸ਼ਬਦ ਦੁਆਰਾ ਵੀ ਜੋ ਕੇਸਾਧਾਰੀ ਪਰਮਾਤਮਾ ਹੈ, ਅਤੇ ਇਸ ਲਈ ਜੇ ਪਰਮਾਤਮਾ ਕੇਸਾਧਾਰੀ ਹੈ ਤਾਂ ਇਨਸਾਨ ਨੂੰ ਵੀ ਕੇਸਾਧਾਰੀ ਹੀ ਹੋਣਾ ਚਾਹੀਦਾ ਹੈ, ਕਿਉਂਕਿ ਇਹ ਪਰਮੇਸ਼ਰ ਦਾ ਪੁੱਤਰ ਹੈ, ਪਿਤਾ ਵਰਗਾ ਹੀ ਸਰੂਪ ਪੁੱਤਰ ਦਾ ਹੋਣਾ ਚਾਹੀਦਾ। ਹਜ਼ੂਰ ਕਹਿੰਦੇ ਨੇ ਸੋ ਪ੍ਰਸੰਨ ਪਏ ਕੇਸਵ, ਜਦੋਂ ਉਹ ਕੇਸਾਧਾਰੀ ਪਰਮਾਤਮਾ ਸਾਡੇ 'ਤੇ ਚੰਗੀ ਤਰ੍ਹਾਂ ਪ੍ਰਸੰਨ ਹੋਏ, ਅਥਵਾ ਜਿਸ 'ਤੇ ਵੀ ਉਹ ਕੇਸਵਾ ਕੇਸਾਧਾਰੀ ਵਾਹਿਗੁਰੂ ਜੀ ਪ੍ਰਸੰਨ ਹੁੰਦੇ ਨੇ, ਸੇ ਜਨ ਹਰ ਗੁਣ ਗਾਹੇ, ਉਹ ਜਨ ਗੁਰਮੁਖ ਪਿਆਰੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ, ਜਾਂ ਕੁਛ ਵਿਦਵਾਨਾਂ ਨੇ ਜਿਹੜਾ ਗੁਣ ਗਾਹੇ, ਉਹ ਕਹਿੰਦੇ ਇੱਥੇ ਹਾਹੇ ਨਾਲ ਸ਼ਬਦ ਆਇਆ ਗਾਹੇ, ਇਹਦਾ ਅਰਥ ਹੁੰਦਾ ਹੈ ਗਾਉਣਾ, ਪੜਤਾਲਣਾ, ਅਵਗਾਹਨ ਕਰਨਾ। ਇਸ ਲਈ ਗੁਣ ਗਾਹੇ ਦਾ ਅਰਥ ਉਹਨਾਂ ਨੇ ਇਹ ਕੀਤਾ, ਉਹ ਗੁਣਾਂ ਦਾ ਅਵਗਾਹਨ ਕਰਦੇ ਨੇ, ਭਾਵ ਉਹ ਗੁਣਾਂ ਨੂੰ ਖੋਜਦੇ ਨੇ, ਗੁਣਾਂ ਦੀ ਵਿਚਾਰ ਕਰਦੇ ਹਨ।
ਮਾਤ ਪਿਤਾ ਸੁਤ ਬੰਧ ਪਉ, ਤੂੰ ਮੇਰੇ ਪ੍ਰਾਣ ਆਧਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਮਾਤਾ ਵੀ ਹੋ, ਪਿਤਾ ਵੀ ਹੋ, ਪੁੱਤਰ ਦੀ ਥਾਂ ਵੀ ਤੁਸੀਂ ਹੀ ਸਾਡਾ ਸਹਾਰਾ ਹੋ, ਤੁਸੀਂ ਹੀ ਸਾਡੇ ਬੰਧ ਪਦਾਰਥ ਹੈ, ਰਿਸ਼ਤੇਦਾਰ ਹੋ, ਤੂੰ ਮੇਰੇ ਪ੍ਰਾਣ ਆਧਾਰ ਤੇ ਤੁਸੀਂ ਮਹਾਰਾਜ ਮੇਰੇ ਪ੍ਰਾਣਾਂ ਦਾ ਆਸਰਾ ਹੋ।
ਸਾਧ ਸੰਗ ਨਾਨਕ ਭਜੈ ਬਿਖ ਤਰਿਆ ਸੰਸਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਸਾਧ ਸੰਗਤ ਦੁਆਰਾ ਤੇਰਾ ਭਜਨ ਕਰ ਰਿਹਾ ਹਾਂ, ਬਿਖ ਤਰਿਆ ਸੰਸਾਰ। ਇਸ ਢੰਗ ਦੇ ਨਾਲ ਮੈਂ ਇਸ ਵਿਹਲੇ ਸੰਸਾਰ ਸਮੁੰਦਰ ਨੂੰ ਤਰ ਲਿਆ ਹੈ। ਬਿਖ ਦਾ ਅਰਥ ਹੈ ਜਿਹੜਾ ਜ਼ਹਿਰ ਦੇ ਨਾਲ ਭਰਿਆ ਹੋਇਆ, ਇਹ ਵਿਸ਼ਿਆਂ ਦੀ, ਮਾਇਆ ਦੀ, ਤ੍ਰਿਸ਼ਨਾ ਦੀ, ਜ਼ਹਿਰ ਦੇ ਨਾਲ ਭਰਿਆ ਹੋਇਆ ਸੰਸਾਰ ਸਮੁੰਦਰ ਹੈ, ਅਸੀਂ ਇਸ ਨੂੰ ਸਾਧ ਸੰਗਤ ਦੇ ਵਿੱਚ ਭਜਨ ਕਰਕੇ ਤਰ ਲਿਆ ਹੈ।
ਗੌੜੀ ਬੈਰਾਗਣ ਰਹੋਏ ਕੇ ਸ਼ੰਤ ਕੇ ਘਰ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੋ ਗਾਵੈ।
ਲੋ ਹੁਣ ਅੱਗੇ ਰਾਗ ਗੌੜੀ ਦੇ ਅੰਦਰ, ਬੈਰਾਗਣ ਗੌੜੀ ਰਾਗ ਦੀ ਜਾਤੀ ਹੈ, ਪਰ ਅੱਗੇ ਰਹੋਏ ਕੇ ਸ਼ੰਤ ਕੇ ਕਰ ਮਹੱਲਾ ਪੰਜਵਾਂ, ਇਹ ਰਹੋਏ ਦੇ ਸ਼ੰਤਾਂ ਦੇ ਵਿੱਚ ਇਸ ਅਗਲੇ ਸ਼ਬਦ ਨੂੰ ਉਚਾਰਨ ਕੀਤਾ ਗਿਆ ਹੈ। ਰਹੋਏ ਦੇ ਸ਼ੰਤ ਦੇ ਬਾਰੇ ਗੁਰਸਿੱਖ ਵਿਦਵਾਨਾਂ ਦੀ ਇਹ ਇੱਕ ਟਿੱਪਣੀ ਹੈ ਵੀ ਜਿਵੇਂ ਰਹਾਓ ਵਾਂਗੂ ਰਹਿ ਰਹਿ ਕੇ ਰਸ ਰਸ ਕੇ ਜਿਸ ਨੂੰ ਗਾਇਆ ਜਾਵੇ ਉਹਨੂੰ ਰਹੋਏ ਕੇ ਸ਼ੰਤ ਕਿਹਾ ਜਾਂਦਾ ਹੈ। ਸ਼ੰਤ ਦਾ ਅਰਥ ਹੈ ਗੀਤ, ਖੁਸ਼ੀ ਦਾ ਗੀਤ, ਜਿਸ ਨੂੰ ਵਾਰ ਵਾਰ ਰੁਕ ਰੁਕ ਕੇ ਗਾਵਿਆ ਜਾਵੇ ਉਸਨੂੰ ਰਹੋਏ ਦੇ ਸ਼ੰਤ ਕਿਹਾ ਜਾਂਦਾ ਹੈ। ਰਹੋਏ ਦੇ ਸ਼ੰਤਾਂ ਦੇ ਘਰ ਵਿੱਚ ਇਹ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ ਹੈ ਮਹੱਲਾ ਪੰਜਵਾਂ। ਮਹੱਲਾ ਪੰਜਵਾਂ ਪੰਜਵੇਂ ਸਤਿਗੁਰੂ ਦਾ ਵਾਚਕ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਹੈ ਕੋਈ ਰਾਮ ਪਿਆਰੋ ਗਾਵੈ, ਕੋਈ ਹੈ ਪਰਮੇਸ਼ਰ ਦਾ ਪਿਆਰਾ ਜਿਹੜਾ ਗਾਵੈ, ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾਉਂਦਾ ਹੈ।
ਸਰਬ ਕਲਿਆਣ ਸੁਖ ਸੱਚ ਪਾਵੈ,
ਜਿਹੜਾ ਵੀ ਪਰਮੇਸ਼ਰ ਦਾ ਪਿਆਰਾ ਵਾਹਿਗੁਰੂ ਦੇ ਜਸ ਨੂੰ ਗਾਉਂਦਾ ਹੈ ਸਰਬ ਕਲਿਆਣ, ਉਹਨੂੰ ਸਾਰੇ ਹੀ ਆਨੰਦ ਤੇ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਨੇ, ਤੇ ਸੱਚ ਪਾਵੈ ਉਹ ਸੱਚ ਰੂਪ ਪਰਮਾਤਮਾ ਨੂੰ ਵੀ ਪ੍ਰਾਪਤ ਕਰ ਲੈਂਦਾ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਬਨ ਬਨ ਖੋਜਤ ਫਿਰਤ ਬੈਰਾਗੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੇਖ ਲਓ ਦੁਨੀਆਂ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਵੀ ਜਿਹੜੇ ਵੈਰਾਗੀ ਹੋ ਕੇ ਬਣਾ ਬਣਾ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਭਾਲ ਕਰਦੇ ਫਿਰਦੇ ਹਨ।
ਵਿਰਲੇ ਕਾਹੂ ਏਕ ਲਿਵ ਲਾਗੀ,
ਪਰ ਕਿਸੇ ਵਿਰਲੇ ਸਾਧੂ ਦੀ, ਕਿਸੇ ਵਿਰਲੇ ਮਹਾਂਪੁਰਖ ਦੀ ਇੱਕ ਵਾਹਿਗੁਰੂ ਦੇ ਨਾਮ ਦੇ ਵਿੱਚ ਅਥਵਾ ਉਹਦੇ ਚਰਨਾਂ ਦੇ ਵਿੱਚ ਲਿਵ ਲੱਗੀ ਹੈ, ਸਮਾਧੀ ਲੱਗੀ ਹੈ।
ਜਿਨ ਹਰ ਪਾਇਆ ਸੇ ਵੱਡ ਭਾਗੀ,
ਪਰ ਹਜ਼ੂਰ ਕਹਿੰਦੇ ਭਾਈ ਜਿਸਨੇ ਵੀ ਉਸ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਅਸਲੀ ਸਾਰਿਆਂ ਤੋਂ ਵੱਡੇ ਭਾਗਾਂ ਵਾਲਾ ਉਹੀ ਮਹਾਂਪੁਰਖ ਹੈ।
ਬ੍ਰਹਮਾਦਿਕ ਸਨਕਾਦਿਕ ਚਾਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਨੂੰ ਬ੍ਰਹਮਾ ਵਰਗੇ ਦੇਵਤੇ ਵੀ ਤਰਸਦੇ ਨੇ। ਬ੍ਰਹਮਾਦਿਕ ਜਿਹੜਾ ਸ਼ਬਦ ਹੈ ਨਾ, ਬ੍ਰਹਮਾ ਅਤੇ ਆਦਿਕ ਸ਼ਬਦ, ਉਸ ਤੋਂ ਭਾਵ ਲੈਣਾ ਜਿਹੜੇ ਹੋਰ ਵੀ ਨਾਲ ਦੇਵਤੇ ਨੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇਹ ਤਿੰਨ ਦੇਵਤੇ ਪ੍ਰਧਾਨ ਮੰਨੇ ਗਏ ਹਨ। ਬਾਕੀ ਹੋਰ 33 ਕਰੋੜ ਦੇਵਤੇ ਵੀ ਵਿੱਚ ਹੀ ਆ ਜਾਂਦੇ ਨੇ। ਅਤੇ ਸਨਕਾਦਿਕ ਚਾਹੈ ਅਤੇ ਸਨਕ ਆਦਿਕ ਜਿਹੜਾ ਸ਼ਬਦ ਹੈ, ਸਨਕ ਸਨੰਦਨ ਸਨਾਤਨ ਅਤੇ ਸੰਤ ਕੁਮਾਰ, ਇਹ ਵੀ ਰਿਸ਼ੀ ਹੋਏ ਨੇ। ਇਹਨਾਂ ਨੂੰ ਬ੍ਰਹਮਾ ਦੇ ਪੁੱਤਰ ਮੰਨੇ ਹੈ। ਇਹਦੇ ਵਿੱਚ ਸਾਰੇ ਹੀ ਰਿਸ਼ੀਆਂ ਦੇ ਨਾਮ ਆ ਜਾਂਦੇ ਨੇ। ਹਜ਼ੂਰ ਕਹਿੰਦੇ ਨੇ ਬ੍ਰਹਮਾ ਆਦਿਕ ਸਾਰੇ ਦੇਵਤੇ ਅਤੇ ਸਨਕ ਸਨੰਦਨ ਆਦਿਕ ਜਿਹੜੇ ਬੜੇ ਬੜੇ ਰਿਸ਼ੀ ਮੁਨੀ ਨੇ, ਉਹ ਸਾਰੇ ਇਸ ਗੱਲ ਨੂੰ ਚਾਹੁੰਦੇ ਹਨ।
ਯੋਗੀ ਜਤੀ ਸਿੱਧ ਹਰ ਆਹੈ।
ਤੇ ਜਿਹੜੇ ਬੜੇ ਬੜੇ ਯੋਗੀ ਹਨ, ਮਛਿੰਦਰ ਨਾਥ ਵਰਗੇ, ਜਤੀ ਜਿਹੜੇ ਸੰਨਿਆਸੀ ਹਨ ਦੱਤਾਤਰੇ ਵਰਗੇ, ਤੇ ਸਿੱਧ ਜਿਹੜੇ ਸ਼ਕਤੀਆਂ ਵਾਲੇ ਗੋਰਖ ਨਾਥ ਵਰਗੇ ਨੇ ਅਥਵਾ ਕਪਲ ਸਿੱਧ ਵਰਗੇ ਨੇ, ਉਹ ਸਾਰੇ ਵਾਹਿਗੁਰੂ ਨੂੰ ਚਾਹੁੰਦੇ ਨੇ। ਉਹ ਸਾਰੇ ਵਾਹਿਗੁਰੂ ਦੇ ਦੀਦਾਰ ਕਰਨਾ ਲੋੜਦੇ ਹਨ।
ਜਿਸ ਹੈ ਪ੍ਰਾਪਤ ਸੋ ਹਰ ਗੁਣ ਗਾਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਵਾਹਿਗੁਰੂ ਦੀ ਦਾਤ ਪ੍ਰਾਪਤ ਹੋ ਜਾਵੇ ਸੋ ਹਰ ਗੁਣ ਗਾਹੈ, ਤੇ ਫਿਰ ਉਹ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ, ਗੁਣਾਂ ਦਾ ਅਵਗਾਹਨ ਕਰਦਾ ਹੈ, ਤੇ ਗੁਣਾਂ ਦੁਆਰਾ ਹੀ ਉਸ ਪਰਮਾਤਮਾ ਦੇ ਨਾਲ ਸਾਂਝ ਬਣਦੀ ਹੈ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪਰਮਾਤਮਾ ਦੇ ਗੁਣ ਹੀ ਤਾਂ ਬਾਣੀ ਵਿੱਚ ਵਰਣਨ ਕੀਤੇ ਹਨ। ਜਦੋਂ ਆਪਾਂ ਉਹਨਾਂ ਗੁਣਾਂ ਨੂੰ ਗਾਉਂਦੇ ਹਾਂ, ਉਹਨਾਂ ਗੁਣਾਂ ਦੇ ਨਾਲ ਹੀ ਪਰਮਾਤਮਾ ਦੇ ਨਾਲ ਸਾਂਝ ਬਣਦੀ ਹੈ। ਸਾਂਝ ਕਰੀਜਾ ਗੁਣ ਹੈ ਕੇਰੀ ਛੋੜ ਅਵਗਣ ਚਲੀਏ। ਜਿਵੇਂ ਮੂਲ ਮੰਤਰ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਉਸ ਵਾਹਿਗੁਰੂ ਦੇ ਗੁਣ ਲਿਖੇ ਨੇ, ਉਹ ਵਾਹਿਗੁਰੂ ਨਿਰਭਉ ਅਤੇ ਨਿਰਵੈਰ ਹੈ। ਨਿਰਭਉ ਅਤੇ ਨਿਰਵੈਰ ਇਹ ਵਾਹਿਗੁਰੂ ਦੇ ਗੁਣ ਨੇ। ਜਦੋਂ ਆਪਾਂ ਇਹਨਾਂ ਗੁਣਾਂ ਦੀ ਵਿਚਾਰ ਕਰਦੇ ਹਾਂ ਤੇ ਵਾਹਿਗੁਰੂ ਦੇ ਨਾਲ ਸਾਂਝ ਬਣ ਜਾਂਦੀ ਹੈ।
ਬਾਕੀ ਸਰਣ ਜਨ ਬਿਸਰਤ ਨਾਹੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਹਨਾਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਪਏ ਹਾਂ ਜਿਨ੍ਹਾਂ ਨੂੰ ਕਦੇ ਵੀ ਪਰਮਾਤਮਾ ਭੁੱਲਦਾ ਨਹੀਂ ਹੈ।
ਭਾਗੀ ਹਰ ਸੰਤ ਮਿਲਾਹੀ।
ਉਹ ਵੱਡਿਆਂ ਭਾਗਾਂ ਵਾਲੇ ਜਗਿਆਸੂ ਹਨ ਜਿਨ੍ਹਾਂ ਨੂੰ ਐਸੇ ਵਾਹਿਗੁਰੂ ਦੇ ਸੰਤਾਂ ਦੇ ਨਾਲ ਮਿਲਾਪ ਹੋ ਜਾਂਦਾ ਹੈ।
ਜਨਮ ਮਰਨ ਤਿਹ ਮੂਲੇ ਨਾਹੀ।
ਹਜ਼ੂਰ ਕਹਿੰਦੇ ਨੇ ਜਿਹੜੇ ਪੂਰਨ ਮਹਾਂਪੁਰਖਾਂ ਦੇ ਸੰਗੀ ਬਣ ਜਾਂਦੇ ਹਨ, ਫਿਰ ਉਹਨਾਂ ਨੂੰ ਵੀ ਮੂਲੋਂ ਹੀ ਜਨਮ ਮਰਨ ਨਹੀਂ ਹੁੰਦਾ। ਇਹਦਾ ਮਤਲਬ ਇਹ ਹੈ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਕੇ ਉਹ ਵੀ ਨਾਮ ਜਪ ਕੇ ਜਨਮ ਮਰਨ ਤੋਂ ਛੁੱਟ ਜਾਂਦੇ ਹਨ।
ਕਰ ਕਿਰਪਾ ਮਿਲ ਪ੍ਰੀਤਮ ਪਿਆਰੇ।
ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹੇ ਵਾਹਿਗੁਰੂ ਜੀ, ਹੇ ਪਰਮ ਪਿਆਰੇ ਪ੍ਰਭੂ ਜੀ, ਤੁਸੀਂ ਕਿਰਪਾ ਕਰਕੇ ਸਾਨੂੰ ਮਿਲੋ।
ਬਿਨੋ ਸੁਨੋ ਪ੍ਰਭ ਊਚ ਅਪਾਰੇ।
ਹੇ ਵਾਹਿਗੁਰੂ ਜੀ, ਤੁਸੀਂ ਬਹੁਤ ਉੱਚੇ ਹੋ, ਅਪਾਰੇ ਪਾਰਾਵਾਰ ਤੋਂ ਰਹਿਤ ਹੋ, ਅਸੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਸਾਡੀ ਬੇਨਤੀ ਨੂੰ ਸਰਵਣ ਕਰੋ।
ਨਾਨਕ ਮੰਗਤ ਨਾਮ ਆਧਾਰੇ।
ਦੱਸੋ ਤੁਸੀਂ ਕੀ ਚਾਹੁੰਦੇ ਹੋ। ਹਜ਼ੂਰ ਕਹਿੰਦੇ ਮਹਾਰਾਜ ਅਸੀਂ ਆਪ ਜੀ ਦੇ ਨਾਮ ਦਾ ਆਧਾਰ ਮੰਗਦੇ ਹਾਂ, ਸਾਨੂੰ ਨਾਮ ਦਾ ਆਸਰਾ ਬਖਸ਼ੋ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਵਾਹਿਗੁਰੂ ਦੇ ਨਾਮ ਦੇ ਨਾਲ ਇੰਨਾ ਪਿਆਰ ਹੋ ਜਾਵੇ ਅਸੀਂ ਉਸ ਨਾਮ ਤੋਂ ਬਿਨਾਂ ਇੱਕ ਮਿੰਟ ਵੀ ਨਾ ਰਹਿ ਸਕੀਏ, ਇਹ ਐਸਾ ਨਾਮ ਦਾ ਆਸਰਾ ਬਖਸ਼ਿਸ਼ ਕਰ ਦਿਓ।